ਡਾਕਟਰ ਖਿਲਨ, ਇੱਕ ਵਾਰ ਫਿਰ ਤੋਂ ਬੜਾ ਹੀ ਨਿੱਘਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
ਥੈਂਕ ਯੂ ਪ੍ਰੀਤੀ ਜੀ ਐਂਡ ਥੈਂਕ ਯੂ SBS ਪੰਜਾਬੀ।
ਹੁਣ ਠੰਡ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਮੈਲਬਨ ਦੇ ਵਿੱਚ, ਖਾਸ ਕਰ ਅਸੀਂ ਉੱਠ ਰਹੇ ਹਾਂ 7-8 ਡਿਗਰੀ ਸਵੇਰੇ ਟੈਂਪਰੇਚਰ ਹੁੰਦਾ ਅਤੇ ਇਹਦੇ ਨਾਲ ਨਾਲ ਹੁਣ ਲੋਕਾਂ ਨੂੰ ਨਜ਼ਲਾ, ਜ਼ੁਕਾਮ, ਖਾਂਸੀ ਸ਼ੁਰੂ ਹੋ ਰਿਹਾ ਹੈ ਇਸ ਮੌਸਮ ਦੇ ਨਾਲ। ਜ਼ਰੂਰੀ ਹੈ ਕਿ ਇਸ ਵੇਲੇ ਹੁਣ ਫਿਰ ਫਲੂ ਅਤੇ ਫਲੂ ਸ਼ੋਟਸ ਦੀ ਗੱਲ ਕਰੀਏ, ਕਿਉਂਕਿ ਜ਼ਰੂਰੀ ਹੁੰਦਾ ਹੈ ਇਸ ਮੌਸਮ ਦੇ ਵਿੱਚ। ਡਾਕਟਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਫਲੂ ਸ਼ੋਟਸ ਲੈਣੇ ਜ਼ਰੂਰੀ ਨੇ, ਪਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੀ ਕਿ ਜੋ ਆਮ ਨਜ਼ਲਾ, ਜ਼ੁਕਾਮ ਅਤੇ ਖਾਂਸੀ ਹੁੰਦੀ ਹੈ ਉਹਦੇ ਵਿੱਚ ਅਤੇ ਫਲੂ ਹੋਣ ਦੇ ਵਿੱਚ ਕੋਈ ਫਰਕ ਹੈ? ਕਿਉਂਕਿ ਕਈ ਵਾਰ ਬੰਦੇ ਨੋਰਮਲੀ ਯੂਜ਼ ਕਰਦੇ ਨੇ ਜਨਰਲ ਟਰਮ ਕਿ ਮੈਨੂੰ ਫਲੂ ਹੋ ਗਿਆ, ਸੋ ਕੋਈ ਫਰਕ ਕੀ ਹੈ?
ਦੇਖੀ ਜੀ, ਥੋੜ੍ਹਾ ਜਿਹਾ ਜ਼ਿਆਦਾ ਫਰਕ ਹੈ। ਜੋ ਨੋਰਮਲ ਨਜ਼ਲਾ ਜ਼ੁਕਾਮ ਹੁੰਦਾ ਹੈ ਉਹਦੇ ਵਿੱਚ ਬੰਦੇ ਨੂੰ ਬਹੁਤ ਜ਼ਿਆਦਾ ਤੇਜ਼ ਜ਼ਿਆਦਾ ਬੁਖਾਰ ਨਹੀਂ ਆਉਂਦਾ, ਸਰੀਰ ਜ਼ਿਆਦਾ ਟੁੱਟਦਾ ਨਹੀਂ ਹੈ, ਜਾਂ ਸਿੰਪਲ ਥੋੜ੍ਹੀ ਜਿਹੀ ਸਨੀਜਿੰਗ ਹੋ ਗਈ, ਨੱਕ ਵਹਿਣਾ ਸ਼ੁਰੂ ਹੋ ਗਿਆ, ਅਤੇ ਇਸ ਤਰ੍ਹਾਂ ਦੇ ਥੋੜ੍ਹੀ ਜਿਹੀ ਕਫ ਕੋਲਡ ਹੋ ਗਈ, ਇਸ ਤਰ੍ਹਾਂ ਦੇ ਸਿੰਪਟਮ ਹੁੰਦੇ ਹੈ। ਜਿਹੜਾ ਫਲੂ ਹੁੰਦਾ ਹੈ ਉਹ ਤੋਂ ਥੋੜ੍ਹਾ ਜ਼ਿਆਦਾ ਹੋ ਜਾਂਦਾ ਹੈ, ਬੰਦੇ ਨੂੰ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਪਹੁੰਚ ਸਕਦਾ ਹੈ, ਠੰਡ ਲੱਗਦੀ ਹੈ, ਕਫਿੰਗ, ਸਨੀਜਿੰਗ, ਹੈਡੇਕ ਔਰ ਭੁੱਖ ਕਮ ਹੋ ਜਾਂਦੀ ਹੈ, ਬੋਡੀ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਲੱਗਦੀ ਕਿ ਜਿਵੇਂ ਬਿਲਕੁਲ ਟੁੱਟ ਰਹੀ ਹੈ, ਸਿਰ 'ਚ ਕੋਈ ਜਾਨ ਨਹੀਂ ਬਚੀ ਹੈ, ਹਰ ਟਾਈਮ ਉਹਨੂੰ ਸੌਣ ਨੂੰ ਮਨ ਕਰਦਾ ਹੈ, ਟਾਇਰਡ ਫੀਲ ਕਰਦਾ ਹੈ, ਤੇ ਇਹਦੇ ਸਿਮਟਮ ਜਿਹੜਾ ਹੋਰ ਵੀ ਲੰਬੇ ਹੁੰਦੇ ਆ, ਜਿਵੇਂ ਨੋਰਮਲ ਕੋਲਡ ਦੇ 2-3 ਦਿਨ ਮੈਕਸਿਮਮ 4 ਦਿਨ ਤੱਕ ਜਾਂਦੇ ਆ, ਫਲੂ ਵਾਲੇ ਸਿਮਟਮ ਜੋ ਹੈ ਹਫ਼ਤੇ ਤੋਂ ਜ਼ਿਆਦਾ ਵਾਲੇ ਸਿਮਟਮ ਪੀਕ ਤੱਕ ਰਹਿੰਦੇ ਆ, ਜਨਰਲੀ 3-4 ਹਫ਼ਤੇ ਲੱਗ ਜਾਂਦੇ ਫੁੱਲੀ ਰਿਕਵਰੀ ਹੋਣ ਤੇ।
ਬਹੁਤ ਜ਼ਰੂਰੀ ਸਵਾਲ ਹੈ। ਹਰ ਸਾਲ ਅਸੀਂ ਇਹ ਦੋ ਧਾਰਾਵਾਂ ਬਾਰੇ ਬਹਿਸ ਸੁਣਦੇ ਹਾਂ, ਇੱਕ ਤਾਂ ਹੈ ਡਾਕਟਰਾਂ ਵੱਲੋਂ, ਮੈਡੀਕਲ ਸਟਾਫ ਵੱਲੋਂ, ਅਤੇ ਕਈ ਲੋਕ ਵੀ ਕਹਿੰਦੇ ਨੇ ਕਿ ਹਾਂ ਹਰ ਸਾਲ ਫਲੂ ਸ਼ੋਟ ਲਗਵਾਉਣੇ ਚਾਹੀਦੇ ਨੇ, ਅਤੇ ਇੱਕ ਦੂਸਰੀ ਧਾਰਾ ਹੈ ਜੋ ਲੋਕ ਕਹਿੰਦੇ ਹੈ ਕਿ ਨਹੀਂ, ਉਹ ਸਪੋਰਟ ਨਹੀਂ ਕਰਦੇ। ਇਨਫੈਕਟ ਕਿ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਮੈਂ ਕਈ ਸਾਲ ਠੀਕ ਰਿਹਾ, ਪਰ ਜਿਸ ਸਾਲ ਮੈਂ ਫਲੂ ਸ਼ੋਟ ਲਵਾਇਆ ਉਸ ਸਾਲ ਮੈਂ ਬਿਮਾਰ ਹੋ ਗਿਆ ਅਤੇ ਮੈਨੂੰ ਫਲੂ ਹੋ ਗਿਆ ਉਸ ਸਾਲ। ਇਹਦੇ ਸਾਇੰਟੀਫਿਕਲੀ ਇਸ 'ਚ ਕੋਈ ਪ੍ਰੂਫ ਹੈ ਜੀ ਕਿ ਸ਼ੋਟ ਲਵਾਉਣ ਦੇ ਨਾਲ ਬੰਦਾ ਕੋਈ ਬਿਮਾਰ ਹੋ ਸਕਦਾ?
ਦੇਖੀ ਜੀ, ਇਹ ਬਹੁਤ ਹੀ ਲੋਕਾਂ ਦੀ ਗਲਤ ਫਹਿਮੀ ਮੈਂ ਕਹੂੰਗਾ ਕਿ ਇਹ ਹੈ, ਅਗਰ ਇਹ ਸੋਚਦੀ ਹਾਂ ਕਿ ਫਲੂ ਲਾਉਣ ਤੋਂ ਬਾਅਦ ਉਹ ਬਿਮਾਰ ਹੋ ਗਏ। ਜਨਰਲੀ ਅਸੀਂ ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਵੈਕਸੀਨੇਸ਼ਨ ਦੇ ਬਾਰੇ 'ਚ, ਤੇ ਕੋਈ ਵੀ ਲਾਈਵ ਵੈਕਸੀਨੇਸ਼ਨ ਦਿੰਦੇ ਉਹਦੀ ਮਾਈਲਡ ਸਿਮਟਮ ਹੋ ਸਕਦੇ ਆ, ਪਰ ਅੱਜ ਕੱਲ ਜਿਹੜੀ ਇਨਫਲੂਐਂਜਾ ਵੈਕਸੀਨ, ਜੋ ਫਲੂ ਵੈਕਸੀਨ ਆਉਂਦੀ ਹੈ, ਉਹ 'ਚ ਲਾਈਵ ਵਾਇਰਸ ਨਹੀਂ ਹੈ। ਤੇ ਇਹਦਾ ਕਹਿਣ ਦਾ ਮਤਲਬ ਇਹ ਕਿ ਤੁਸੀਂ ਅਗਰ ਫਲੂ ਵੈਕਸੀਨ ਲੈਂਦੇ ਹੈ ਉਹਦੀ ਵਜ੍ਹਾ ਤੋਂ ਤੁਹਾਨੂੰ ਫਲੂ ਦੇ ਸਿਮਟਮਸ ਨਹੀਂ ਆਉਣਗੇ, ਉਹਦੀ ਵਜ੍ਹਾ ਤੋਂ ਫਲੂ ਨਹੀਂ ਹੁੰਦਾ। ਇਹ ਜ਼ਰੂਰ ਹੋ ਸਕਦਾ ਕਿ ਤੁਹਾਨੂੰ ਜਿੱਥੇ ਇੰਜੈਕਸ਼ਨ ਲੱਗਿਆ ਉਹਦੇ ਉੱਥੇ ਥੋੜ੍ਹਾ ਜਿਹਾ ਪੇਨ ਹੋਵੇਗਾ, ਦਰਦ ਹੋ ਸਕਦਾ, ਬਾਕੀ ਇਹ ਨਹੀਂ ਕਿ ਉਹਦੀ ਵਜ੍ਹਾ ਤੋਂ ਤੁਹਾਨੂੰ ਜ਼ੁਕਾਮ, ਖਾਂਸੀ ਇਹੋ ਜਿਹੇ ਸਿਮਟਮ ਆ ਜਾਣਗੇ। ਤੇ ਦੂਜੀ ਚੀਜ਼, ਹਰ ਸਾਲ ਐਜ਼ ਅ ਡਾਕਟਰ ਪੀਡੀਆਟ੍ਰੀਸ਼ੀਅਨ ਹੋਣ ਦੀ ਵਜ੍ਹਾ ਤੇ ਅਸੀਂ ਸਾਰਿਆਂ ਨੂੰ ਰਿਕਮੈਂਡ ਕਰਦੇ ਹਾਂ ਕਿ ਫਲੂ ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਹੈ, ਇਹ ਬਹੁਤ ਹੀ ਹਾਈਲੀ ਰਿਕਮੈਂਡਡ ਹੈ, ਔਰ ਕੁਛ ਖਾਸ ਕਰਕੇ ਬੱਚਿਆਂ 'ਚ, ਔਰ ਖਾਸ ਜੈਸੇ ਅਬਰੀਜਨਲ ਕਮਿਊਨਿਟੀ 'ਚ, ਅਤੇ ਗੌਰਮੈਂਟ ਨੈਸ਼ਨਲ ਇਮਿਊਨਾਈਜੇਸ਼ਨ ਜੋ ਸ਼ਡਿਊਲ ਹੈ ਇੱਥੋਂ ਦੀ ਗੌਰਮੈਂਟ ਦਾ, ਉਹ ਉਹਨਾਂ ਨੂੰ ਫਰੀ ਪ੍ਰੋਵਾਈਡ ਕਰਦੀ ਹੈ, ਔਰ ਬਾਕੀਆਂ ਨੂੰ ਆਪਣੀ ਪੋਕਟ ਤੋਂ ਨੋਮੀਨਲ ਪ੍ਰਾਈਸ 'ਤੇ ਇਹ ਪਿੰਨ ਦੇਣਾ ਪੈਂਦਾ ਹੈ, ਬਟ ਆਈ ਵੁੱਡ ਸੇ ਅਲਟੀਮੇਟਲੀ ਇਟਸ ਵਰਥ।
ਤੇ ਡਾਕਟਰ ਸਾਹਿਬ, ਇੱਕ ਗੱਲ ਦੱਸੋ ਕਿ ਜਿਵੇਂ ਬੱਚਿਆਂ ਦੇ ਵਿੱਚ ਵੈਕਸੀਨੇਸ਼ਨਸ ਹੁੰਦੀਆਂ ਨੇ, ਹੈ ਨਾ, ਉਹ ਹਰ ਸਾਲ ਨਹੀਂ ਲਵਾਉਣੀਆਂ ਪੈਂਦੀਆਂ, ਇੱਕ ਸ਼ਡਿਊਲ ਹੁੰਦਾ ਕਿ 6 ਮਹੀਨੇ, ਫਿਰ 12 ਮਹੀਨੇ, ਯੂ ਨੋ, ਪਰ ਫਲੂ ਦੀ ਜਿਹੜੀ ਵੈਕਸੀਨ ਹੈ ਉਹ ਹਰ ਸਾਲ ਕਿਉਂ ਲਵਾਉਣੀ ਪੈਂਦੀ ਹੈ?
ਪਹਿਲੀ ਚੀਜ਼ ਤਾਂ ਪ੍ਰੀਤੀ ਜੀ, ਬਹੁਤ ਹੀ ਸੋਹਣਾ ਤੁਸੀਂ ਕੁਸ਼ਚਨ ਤੁਹਾਡੇ ਤੋਂ ਪੁੱਛਿਆ, ਕਿਉਂਕਿ ਹਰ ਵਾਰ ਜਦੋਂ ਅਸੀਂ ਪੇਸ਼ੈਂਟ ਨੂੰ ਰਿਕਮੈਂਡ ਕਰਦੇ ਹਾਂ, ਉਹਨਾਂ ਦਾ ਸਿੱਧਾ ਜਵਾਬ ਹੁੰਦਾ, ਡਾਕਟਰ ਪਿਛਲੇ ਸਾਲ ਤਾਂ ਮੈਂ ਲਵਾਈ ਸੀ। ਤੇ ਐਕਚੁਲੀ ਜੋ ਫਲੂ ਦਾ ਜੋ ਵਾਇਰਸ ਹੈ ਉਹ ਬਹੁਤ ਹੀ ਨਾਸਟੀ ਵਾਇਰਸ ਹੈ, ਉਹਦੀ ਜੋ ਜੈਨੇਟਿਕ ਚੇਂਜਿਸ ਅੰਦਰ ਜੋ ਮਟੀਰੀਅਲ ਹੁੰਦਾ ਹੈ ਉਹ ਹਰ ਸਾਲ ਬਦਲਦਾ ਰਹਿੰਦਾ। ਇਹਦਾ ਮਤਲਬ ਇਹ ਹੈ ਕਿ ਜੋ ਵੈਕਸੀਨ ਅਸੀਂ ਇਸ ਸਾਲ ਫਲੂ ਲਈ ਦੇ ਰਹੇ ਹਾਂ ਉਹ ਅਗਲੇ ਸਾਲ ਉਹਦੇ ਲਈ ਯੂਜ਼ਲੈਸ ਹੈ, ਕਿਉਂਕਿ ਉਹਦਾ ਪੂਰਾ ਜੈਨੇਟਿਕ ਮਟੀਰੀਅਲ ਨਵਾਂ ਆ ਗਿਆ, ਤੇ ਉਹਦੇ ਲਈ ਸਾਨੂੰ ਅਗਲੇ ਸਾਲ ਨਵੀਂ ਵੈਕਸੀਨ ਬਣਾਉਣੀ ਪੈਂਦੀ ਹੈ। ਜੋ ਰਿਸਰਚ ਲੈਬ 'ਚ ਲੋਕੀ ਬੈਠੇ ਹੋਏ ਆ, ਜੋ ਵਾਇਰੋਲੋਜੀ 'ਚ, ਵੈਕਸੀਨ ਲੈਬ 'ਚ ਉਹਦੀ ਜੈਨੇਟਿਕ ਸਟੱਡੀ ਕਰਦੇ ਹੈ, ਤੇ ਉਹਦੇ ਹਿਸਾਬ ਨਾਲ ਉਸੇ ਸਾਲ ਦੇ ਕਿਹੜਾ ਸਟੇਨ ਕਾਮਨ ਹੈ, ਕਿੰਨਾ ਜੈਨੇਟਿਕ ਮਟੀਰੀਅਲ ਚੇਂਜ ਹੋ ਗਿਆ, ਉਹਦੀ ਵੈਕਸੀਨ ਬਣਾਈ ਜਾਂਦੀ ਹੈ। ਇਸੇ ਲਈ ਫਲੂ ਵੈਕਸੀਨ ਜੋ ਹੁੰਦੀ ਹੈ ਸਾਨੂੰ ਹਰ ਸਾਲ ਲੈਣੀ ਪੈਂਦੀ ਹੈ।
ਅੱਛਾ ਡਾਕਟਰ ਸਾਹਿਬ, ਹੁਣ ਬੱਚਿਆਂ 'ਤੇ ਆਉਂਦੇ ਹਾਂ, ਬੱਚਿਆਂ ਦੀ ਵੈਸੇ ਵੀ ਛੋਟੀ ਉਮਰ ਦੇ ਵਿੱਚ ਵੈਕਸੀਨੇਸ਼ਨਸ ਲਗਾਤਾਰ ਹੁੰਦੀਆਂ ਨੇ, ਕਰਵਾਉਣੀਆਂ ਜ਼ਰੂਰੀ ਨੇ, ਕੀ ਉਹਨਾਂ ਦੇ ਵੈਕਸੀਨੇਸ਼ਨਸ ਦੇ ਵਿੱਚ ਹੀ ਫਲੂ ਦਾ ਵੀ ਸ਼ੋਟ ਹੁੰਦਾ ਹੈ ਜਾਂ ਬੱਚਿਆਂ ਨੂੰ ਅਲੱਗ ਦੇਣਾ ਪੈਂਦਾ ਹੈ? ਅਤੇ ਮੈਂ ਇਹ ਵੀ ਪੁੱਛਣਾ ਚਾਹਾਂਗੀ ਕਿ ਬੱਚਿਆਂ ਨੂੰ ਵੀ ਦੇਣਾ ਜ਼ਰੂਰੀ ਹੈ ਜਾਂ ਨਹੀਂ, ਅਤੇ ਕਿਹੜੀ ਉਮਰ ਤੋਂ ਦਿੱਤਾ ਜਾ ਸਕਦਾ?
ਦੇਖੀ ਜੀ, ਫਲੂ ਵੈਕਸੀਨੇਸ਼ਨ, ਪਹਿਲਾ ਕੁਐਸਚਨ ਜੋ ਤੁਹਾਡਾ ਕਿ ਦੂਜੀ ਵੈਕਸੀਨੇਸ਼ਨ ਦੇ ਨਾਲ ਇਨਕਲੂਡਿਡ ਹੈ, ਉਹ ਨਹੀਂ ਹੈ। ਇਹ ਇੱਕ ਅਲੱਗ ਵੈਕਸੀਨੇਸ਼ਨ ਸ਼ਡਿਊਲ ਹੈ, ਕਿਉਂਕਿ ਉਹਦਾ ਇੱਕ ਰੀਜ਼ਨ ਅਸੀਂ ਇਸ ਕਰਕੇ ਉਹਨੂੰ ਦੂਜੀ ਵੈਕਸੀਨੇਸ਼ਨ 'ਚ ਨਹੀਂ ਮਿਲਾ ਸਕਦੇ, ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਇਹਦੀ ਸਟੇਬਿਲਿਟੀ ਬੜੀ ਘੱਟ ਹੁੰਦੀ ਹੈ, ਕਿ ਇਹਦਾ ਜੈਨੇਟਿਕ ਮਟੀਰੀਅਲ ਚੇਂਜ ਹੁੰਦਾ ਰਹਿੰਦਾ। ਦੂਜੀ ਚੀਜ਼, ਇਹਦੀ ਇਫੈਕਟਿਵਿਟੀ ਛੋਟੇ ਪੀਰੀਅਡ 'ਤੇ ਰਹਿੰਦੀ ਹੈ, ਕਿਉਂਕਿ ਮੈਕਸੀਮਮ ਜੋ ਹੈ ਅੱਜ ਕੱਲ੍ਹ ਦੀ ਜੋ ਲੇਟੈਸਟ ਰਿਸਰਚ ਕਹਿੰਦੀ ਹੈ 4-6 ਮਹੀਨੇ ਤੱਕ ਇਹਦਾ ਪੀਕ ਇਫੈਕਟ ਰਹਿੰਦਾ ਹੈ। ਮੈਕਸੀਮਮ ਅਸੀਂ 1 ਸਾਲ ਤੱਕ ਕਹਿੰਦੇ ਹਾਂ, ਪਰ ਜਨਰਲੀ 4-6 ਮਹੀਨੇ ਤੱਕ ਇਹਦਾ ਪੀਕ ਇਫੈਕਟ ਰਹਿੰਦਾ ਹੈ। ਉਦੋਂ ਬਾਅਦ ਇਹਦੀ ਇਫੈਕਟਿਵਿਟੀ ਘੱਟ ਹੋਣੀ ਸ਼ੁਰੂ ਜਾਂਦੀ ਹੈ, ਅਤੇ ਇਸੇ ਕਰਕੇ ਇਹਨੂੰ ਹਰ ਸਾਲ ਲਵਾਉਣ ਦੀ ਜ਼ਰੂਰਤ ਪੈਂਦੀ ਹੈ। ਬੱਚਿਆਂ ਨੂੰ ਵੱਡਿਆਂ ਤੋਂ ਵੀ ਜ਼ਿਆਦਾ ਜ਼ਰੂਰੀ ਮੈਂ ਕਹੂੰਗਾ, ਦੋ ਉਮਰ ਤੋਂ ਬਹੁਤ ਹੀ ਪੀਕ ਜ਼ਰੂਰੀ ਹੁੰਦੀ ਹੈ, ਇੱਕ ਤਾਂ ਚਾਈਲਡਹੁੱਡ ਦੀ ਏਜ ਔਰ ਦੂਜੀ ਹੁੰਦੀ ਹੈ ਐਲਡਰਲੀ ਏਜ 65 ਤੋਂ ਉੱਪਰ ਵਾਲੇ। ਇਹ ਦੋ ਉਮਰ 'ਚ ਦੋਨਾਂ 'ਚ ਇਮਿਊਨਿਟੀ ਟੂ ਫਾਈਟ ਦਾ ਇਨਫੈਕਸ਼ਨ ਬਹੁਤ ਹੀ ਘੱਟ ਹੁੰਦੀ ਹੈ, ਔਰ ਇਹਨਾਂ ਦੋਨਾਂ ਉਮਰ 'ਚ ਵੀ ਜੋ ਫਲੂ ਇਨਫੈਕਸ਼ਨ ਹੈ ਜਾਂ ਇਨਫਲੂਐਂਜਾ ਇਨਫੈਕਸ਼ਨ ਹੈ, ਜਿਹਨੂੰ ਕਦੇ ਕਦੇ ਐਪੀਡੈਮਿਕ ਵੀ ਹੋਈ ਹੈ ਕਈ ਕੰਟਰੀ 'ਚ ਸਵਾਈਨ ਫਲੂ ਵਾਲੀ, ਉਹ ਨਾਸਟੀ ਟਾਈਪ ਦਾ ਇਨਫੈਕਸ਼ਨ ਹੋ ਸਕਦਾ ਹੈ। ਇਨਫੈਕਸ਼ਨ ਗਲੇ ਤੋਂ ਉਤਰ ਕੇ ਉਹ ਚੈਸਟ ਤੱਕ ਆ ਸਕਦਾ ਹੈ, ਉਹਦੀ ਵਜ੍ਹਾ ਨਾਲ ਬੱਚੇ ਨੂੰ ਨਿਮੋਨੀਆ ਹੋ ਸਕਦੀ ਹੈ, ਬ੍ਰੋਂਕਾਈਟਿਸ ਹੋ ਸਕਦੀ ਹੈ, ਉਹਦਾ ਬ੍ਰੇਨ 'ਤੇ ਇਫੈਕਟ ਪੈ ਸਕਦਾ ਹੈ, ਉਹਨੂੰ ਇਨਕੈਫਲਾਈਟਿਸ ਮੈਨਜਾਈਟਿਸ ਹੋ ਸਕਦੀ ਹੈ, ਬੱਚੇ ਨੂੰ ਹਾਰਟ 'ਤੇ ਇਫੈਕਟ ਪੈ ਸਕਦਾ ਹੈ, ਉਹਦੀ ਪੈਰਾਕਾਰਡਾਈਟਿਸ ਜਿਹੀ ਚੀਜ਼ਾਂ ਹੋ ਜਾਂਦੀਆਂ ਹੈ, ਅਤੇ ਇਸ ਕਰਕੇ ਬੱਚਿਆਂ ਦੀ ਉਮਰ 'ਤੇ ਤਾਂ ਬਹੁਤ ਹੀ ਜ਼ਰੂਰੀ ਹੈ। ਜਨਰਲੀ ਇਹਦੀ ਸੇਫਟੀ 6 ਮਹੀਨੇ ਤੋਂ ਘੱਟ ਬੱਚੇ ਤੋਂ ਅਭੀ ਨਹੀਂ ਦੇਖੀ ਗਈ ਹੈ, ਤਾਂ ਜਨਰਲੀ ਅਸੀਂ ਸੁਜੈਸਟ ਕਰਦੇ ਹਾਂ ਅੱਜ ਕੱਲ੍ਹ ਦੀ ਜੋ ਨਵੀਂ ਕੁਆਡਰੀਵਲੈਂਟ ਵੈਕਸੀਨ ਦਾ ਮਤਲਬ ਜਿਹ 'ਚ 4 ਸਟੇਨ ਹੈਗੇ ਹੈ, ਉਹ ਵਾਲੀ ਵੈਕਸੀਨ ਇਸ ਵਕਤ ਜਿਹੜੀ ਆਸਟ੍ਰੇਲੀਆ 'ਚ ਮਿਲ ਰਹੀ ਹੈ, ਅਸੀਂ 6 ਮਹੀਨੇ ਦੇ ਉੱਤੇ ਹਰ ਉਮਰ ਦੇ ਬੱਚੇ ਨੂੰ ਦੇ ਸਕਦੇ ਹਾਂ।
ਅਤੇ ਡਾਕਟਰ ਸਾਹਿਬ, ਜਾਂਦੇ ਜਾਂਦੇ ਸਵਾਲ ਕਿ ਵੈਕਸੀਨ ਕਿੱਥੋਂ, ਆਪਣੇ GP ਕੋਲ ਜਾ ਕੇ ਲਵਾਈ ਜਾ ਸਕਦੀ ਹੈ ਜਾਂ ਪੈਡੀਆਟ੍ਰੀਸ਼ੀਅਨ ਕੋਲ ਜਾਈਏ, ਜਾਂ ਇਹਦੀਆਂ ਵੀ ਕੋਈ ਸਪੈਸ਼ਲ ਕਲੀਨਿਕਸ ਹੁੰਦੀਆਂ ਨੇ ਜਿੱਥੇ ਜਾ ਕੇ ਲਵਾ ਸਕਦੇ ਹਾਂ?
ਅੱਜ ਕੱਲ੍ਹ ਤਾਂ ਜੋ ਕਿਉਂਕਿ ਗੌਰਮੈਂਟ ਦੇ ਸ਼ਡਿਊਲ 'ਤੇ ਕਾਫੀ ਸਪੋਰਟ ਕਰ ਰਹੀ ਹੈ, ਅਤੇ ਆਲਮੋਸਟ ਹਰ GP ਕੋਲ ਫਲੂ ਵੈਕਸੀਨੇਸ਼ਨ ਹੈਗਾ। ਦੂਜੇ ਕਮਿਊਨਿਟੀ ਸੈਂਟਰ 'ਤੇ ਵੀ ਤੁਸੀਂ ਲਵਾ ਸਕਦੇ ਹੈ। ਜਨਰਲੀ ਪੀਡੀਆਟ੍ਰੀਸ਼ੀਅਨ ਇਹ ਵੈਕਸੀਨੇਸ਼ਨ ਨੂੰ ਨਹੀਂ ਲਗਵਾਉਂਦੇ ਹੈ, ਮੈਂ ਹਾਂ ਰਿਕਮੈਂਡ ਜ਼ਰੂਰ ਕਰਦੇ ਹਾਂ। ਔਰ ਮੈਂ ਇੱਕ ਇੰਨਾ ਕਹਿਣਾ ਜ਼ਰੂਰ ਚਾਹੂੰਗਾ ਕਿ ਕੁਛ ਖਾਸ ਬਿਮਾਰੀਆਂ ਦੇ ਬੱਚਿਆਂ ਨੂੰ ਤਾਂ 100% ਰਿਕਮੈਂਡਡ ਹੈ, ਔਰ ਗੌਰਮੈਂਟ ਉਹਨਾਂ ਨੂੰ ਫ੍ਰੀ ਦਿੰਦੀ ਹੈ। ਜਿਨ੍ਹਾਂ ਬੱਚਿਆਂ ਨੂੰ ਦਿਲ ਦੀ ਬਿਮਾਰੀ ਹੈ, ਜਿਨ੍ਹਾਂ ਬੱਚਿਆਂ ਨੂੰ ਬ੍ਰੋਂਕਲ ਐਜ਼ਮਾ ਹੈ, ਦਮੇ ਦੀ ਬਿਮਾਰੀ ਹੈ, ਬਹੁਤ ਸੀਵੀਅਰ ਦਮੇ ਦੀ ਬਿਮਾਰੀ ਹੈ, ਜਾਂ ਕੋਈ ਹੋਰ ਚੈਸਟ ਦੀ ਪ੍ਰੋਬਲਮ ਹੈ, ਜਾਂ ਜੋ ਬੱਚੇ ਬਹੁਤ ਹੀ ਪ੍ਰੀਮੈਚੁਅਰ ਜਲਦੀ ਪੈਦਾ ਹੋ ਗਏ ਹੈ, ਜਾਂ ਉਹਨਾਂ ਬੱਚਿਆਂ ਨੂੰ ਡਾਇਬਿਟੀਜ਼ ਹੈਗੀ ਹੈ, ਜਾਂ ਕੋਈ ਕਿਡਨੀ ਦੀ ਬਿਮਾਰੀ ਹੈਗੀ ਹੈ, ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਜਿਹਦੇ ਨਾਲ ਉਹਦੀ ਬੱਚੇ ਦੀ ਇਮਿਊਨਿਟੀ ਘੱਟ ਹੈ, ਇਸ ਸਾਰੇ ਬੱਚਿਆਂ ਨੂੰ ਗੌਰਮੈਂਟ ਦੀ ਤਰਫ ਤੋਂ ਫ੍ਰੀ ਵੈਕਸੀਨੇਸ਼ਨ ਮਿਲਦਾ ਹੈ ਬਿਨਾਂ ਪੈਸੇ ਤੋਂ, ਕਿਉਂਕਿ ਉਹਨਾਂ ਨੂੰ ਇਹ ਸਿੰਪਲ ਵਾਇਰਲ ਇਨਫੈਕਸ਼ਨ ਕੈਨ ਬੀ ਡੇਂਜਰਸ, ਲਾਈਫ ਥ੍ਰੈਟਨਿੰਗ, ਡੈਥ ਵੀ ਹੋ ਸਕਦੀ ਹੈ, ਇਸ ਕਰਕੇ ਉਹਨਾਂ ਨੂੰ ਵੈਕਸੀਨੇਸ਼ਨ ਫ੍ਰੀ ਦਿੰਦਾ ਜਾਂਦਾ
ਜੀ। ਸੋ ਕਿਸੇ ਵੀ GP ਤੋਂ ਜਾ ਕੇ ਮੈਡੀਕੇਅਰ ਕਾਰਡ ਦਿਖਾ ਕੇ ਤੁਸੀਂ ਲੈ ਸਕਦੇ ਹੋ?
ਬਿਲਕੁਲ ਜੀ
ਜੀ। ਅਤੇ ਡਾਕਟਰ ਸਾਹਿਬ, ਮੈਂ ਇੱਕ ਸਵਾਲ ਹੋਰ ਪੁੱਛਾਂਗੀ ਕਿ ਜੋ ਪ੍ਰੈਗਨੈਂਟ ਲੇਡੀਜ਼ ਨੇ, ਗਰਭਵਤੀ ਨੇ, ਉਹ ਲਵਾ ਸਕਦੀਆਂ ਨੇ ਵੈਕਸੀਨ?
ਬਿਲਕੁਲ, ਪ੍ਰੈਗਨੈਂਟ ਲੇਡੀ ਨੂੰ ਬਿਲਕੁਲ ਸੇਫ ਹੈ, ਔਰ ਹਰ ਟ੍ਰਿਮੈਸਟਰ 'ਚ ਸੇਫ ਹੈ, ਚਾਹੇ ਅਰਲੀ ਪ੍ਰੈਗਨੈਂਸੀ ਹੋਵੇ ਜਾਂ ਮਿਡ ਪ੍ਰੈਗਨੈਂਸੀ ਹੋਵੇ ਜਾਂ ਆਖਰ ਵਾਲੇ ਟਾਈਮ 'ਤੇ ਪ੍ਰੈਗਨੈਂਸੀ ਹੋਵੇ, ਡਿਪੈਂਡਿੰਗ ਅਪਨ ਕਿਹੜੇ ਸੀਜ਼ਨ 'ਤੇ ਤੁਸੀਂ ਹੈ, ਉਸ ਹਿਸਾਬ ਨਾਲ ਵੈਕਸੀਨੇਸ਼ਨ ਲਵਾਉਣਾ ਚਾਹੀਦਾ ਹੈ, ਇਹ ਬਿਲਕੁਲ ਸੇਫ ਹੈ। ਔਰ ਇੱਕ ਚੀਜ਼ ਹੋਰ, ਪ੍ਰੈਗਨੈਂਟ ਵੂਮਨ ਨੂੰ ਵੀ ਗੌਰਮੈਂਟ ਫ੍ਰੀ ਵੈਕਸੀਨੇਸ਼ਨ ਦਿੰਦੀ ਹੈ। ਅਤੇ ਇੱਕ ਚੀਜ਼ ਮੈਂ ਇੱਥੇ ਐਡ ਕਰੂੰਗਾ ਕਿ ਕਦੋਂ ਵੈਕਸੀਨੇਸ਼ਨ ਲਵਾਉਣਾ ਚਾਹੀਦਾ ਹੈ, ਕਿਉਂਕਿ ਨੋਰਮਲ ਜਦੋਂ ਠੰਡ ਆਉਂਦੀ ਹੈ ਇਹਦੇ ਵਾਇਰਸ ਦਾ ਮਲਟੀਪਲੀਕੇਸ਼ਨ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਜਨਰਲੀ ਇਹ ਪੀਕ 'ਚ ਇਹਦਾ ਜੋ ਇਫੈਕਟ ਕੋਲਡ ਜੋ ਹੁੰਦਾ ਹੈ ਜਾਂ ਫਲੂ ਹੁੰਦਾ ਹੈ, ਇਹ ਨੋਰਮਲੀ ਅਗਸਤ 'ਚ ਪੀਕ ਹੁੰਦਾ ਹੈ। ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ 3-4 ਮਹੀਨੇ ਤੱਕ ਇਹਦੀ ਮੈਕਸੀਮਮ ਇਫੈਕਟਿਵਿਟੀ ਪੀਕ 'ਤੇ ਰਹਿੰਦੀ ਹੈ, ਵੈਕਸੀਨ ਦੀ ਜਿਹੜੀ ਦਿੰਦੀ ਹੈ ਪ੍ਰੋਟੈਕਸ਼ਨ ਜਿਹੜਾ ਰਹਿੰਦਾ। ਅਤੇ ਅਗਰ ਅਸੀਂ ਮਈ ਦਾ ਮਹੀਨਾ, ਜਿਵੇਂ ਅੱਜ ਕੱਲ੍ਹ ਦਾ ਮਹੀਨਾ ਜੋ ਚੱਲ ਰਿਹਾ, ਦੈਟਸ ਦਾ ਬੈਸਟ ਮੰਥ, ਕਿਉਂਕਿ 1 ਮਹੀਨਾ ਇਹਨੂੰ ਲੱਗਦਾ ਹੈ ਇਹਦਾ ਇਫੈਕਟ ਆਉਣ 'ਤੇ, ਇਹਦਾ ਪ੍ਰੋਟੈਕਸ਼ਨ ਸ਼ੁਰੂ ਹੋਣ 'ਤੇ ਵੈਕਸੀਨ ਦਾ। ਅਤੇ ਅਗਰ ਤੁਸੀਂ ਮਈ ਤੋਂ ਲਈ ਅਤੇ ਜੂਨ, ਅਗਲੀ ਜੂਨ ਤੋਂ ਉਹਦਾ ਪ੍ਰੋਟੈਕਸ਼ਨ ਸ਼ੁਰੂ ਹੋ ਗਿਆ, ਤਾਂ ਜੂਨ, ਜੁਲਾਈ, ਅਗਸਤ, ਮੈਕਸੀਮ ਸਪਟੰਬਰ, 4 ਮਹੀਨੇ ਤੁਹਾਡਾ ਪੂਰਾ ਪੀਕ ਪ੍ਰੋਟੈਕਸ਼ਨ ਰਿਹਾ, ਅਤੇ ਚਾਂਸਿਸ ਹੈ ਕਿ ਤੁਹਾਨੂੰ ਫਲੂ ਜੋ ਇਨਫੈਕਸ਼ਨ ਹੈ ਉਹ ਨਹੀਂ ਹੋਊਗਾ, ਔਰ ਅਗਰ ਹੋਇਆ ਵੀ ਤਾਂ ਉਹ ਬਹੁਤ ਮਾਈਲਡ ਹੋਊਗਾ, ਉਹਦੀ ਵਜ੍ਹਾ ਨਾਲ ਤੁਸੀਂ ਬਿਸਤਰ 'ਤੇ ਇਹ ਨਹੀਂ ਕਿ ਮਹੀਨਾ ਭਰ ਪਏ ਰਹੋਗੇ।
ਡਾਕਟਰ ਸਾਹਿਬ, ਬਹੁਤ ਜ਼ਰੂਰੀ ਜਾਣਕਾਰੀ ਤੁਸੀਂ ਦਿੱਤੀ, ਬਹੁਤ ਸਮੇਂ ਸਿਰ ਦਿੱਤੀ, ਉਸ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ।